ਅੱਜ ਤੋਂ ਚੋਰੀ ਨਹੀਂ ਕਰਾਂਗਾ, ਕਦੇ ਚੋਰੀ ਨਹੀਂ ਕਰਾਂਗਾ, ਮਿਹਨਤ ਕਰਾਂਗਾ, ਮਜ਼ਦੂਰੀ ਕਰਾਂਗਾ, ਆਪਣੇ ਜੀਵਨ ਦਾ ਨਿਰਵਾਹ ਕਰਾਂਗਾ, ਪਰ ਅੱਜ ਤੋਂ ਚੋਰੀ ਨਹੀਂ ਕਰਾਂਗਾ, ਅੱਜ ਤੋਂ ਮੈਂ ਚੋਰੀ ਛੋੜ ਦਿੱਤੀ, ਚੋਰੀ ਦਾ ਤਿਆਗ ਕਰ ਦਿੱਤਾ। ਇਸੇ ਤਰੀਕੇ ਨਾਲ ਤਾਂ ਭਗਤ ਜੀ ਕਹਿ ਰਹੇ ਸਨ, ਇਹੋ ਕੁਝ ਹੀ ਤਾਂ ਉਹ ਬਣਾਉਣਾ ਚਾਹੁੰਦੇ ਸਨ। ਇੱਕ ਚੋਰ ਵੀ ਦੋ ਲਫ਼ਜ਼ਾਂ ਦੇ ਨਾਲ, ਵਰਤਾਓ ਦੇ ਨਾਲ, ਕਿਉਂਕਿ ਦੁਨੀਆਂ ਦੇ ਅੰਦਰ ਜਦੋਂ ਵੀ ਕਿਸੇ ਸਾਧਕ ਨੇ ਗਲਤ ਲੋਕਾਂ ਦਾ ਜੀਵਨ ਬਦਲਿਆ ਹੈ, ਕਾਤਲਾਂ ਦਾ ਜੀਵਨ, ਚੋਰਾਂ, ਡਾਕੂਆਂ, ਧਾੜਵੀਆਂ ਦਾ ਜੀਵਨ ਜਦੋਂ ਵੀ ਬਦਲੀ ਵਿੱਚ ਆਇਆ, ਤਬਦੀਲ ਕੀਤਾ ਹੈ, ਤਾਂ ਉਹਨਾਂ ਨੇ ਆਪਣੇ ਵਰਤਾਓ ਨਾਲ ਬਦਲ ਦਿੱਤਾ, ਆਪਣੇ ਵਰਤਾਓ ਨਾਲ ਉਹਨਾਂ ਨੇ ਲੋਕਾਂ ਦਾ ਜੀਵਨ ਬਦਲਿਆ, ਜ਼ਿੰਦਗੀ ਬਦਲੀ ਹੈ। ਅਨੇਕਾਂ ਮਿਸਾਲਾਂ ਮਿਲਦੀਆਂ ਨੇ ਇਤਿਹਾਸ ਅੰਦਰ, ਦੁਨੀਆਂ ਦੀ ਹਿਸਟਰੀ ਅੰਦਰ ਇਹ ਵਿਚਾਰਾਂ ਮਿਲਦੀਆਂ ਹਨ। ਜੇ ਹਜ਼ੂਰ ਕੌੜੇ ਰਾਖਸ਼ ਨੂੰ ਨਫ਼ਰਤ ਕਰਦੇ ਵੀ ਉਹ ਤਾਂ ਰਾਖਸ਼ ਹੈ, ਉਧਰ ਦੀ ਲੰਘਣਾ ਹੀ ਕੋਈ ਨਹੀਂ, ਦੂਰ ਦੂਰ ਦੀ ਜਾਣਾ, ਤਾਂ ਕਿਤੇ ਉਹ ਕੌਡਾ ਰਾਖਸ਼ ਭਾਈ ਕੌਡਾ ਕਿਵੇਂ ਬਣਦਾ, ਉਹਦਾ ਜੀਵਨ ਕਿਵੇਂ ਬਦਲਦਾ? ਨਹੀਂ, ਆਪ ਉਹਦੇ ਪਾਸ ਚੱਲ ਕੇ ਗਏ ਨੇ, ਕਿਉਂਕਿ ਉਹਨੇ ਧਿਆਣਾ ਹੀ ਕੋਈ ਨਹੀਂ ਸੀ। ਕਿਉਂਕਿ ਜਿਹੜੇ ਬੁਰਿਆਰ ਲੋਕ ਹੁੰਦੇ ਨੇ, ਮਾੜੇ ਲੋਕ ਹੁੰਦੇ ਨੇ, ਉਹ ਧਾਰਮਿਕ ਥਾਵਾਂ ਤੋਂ ਕਤਰਾਂਦੇ ਨੇ, ਧਾਰਮਿਕ ਲੋਕਾਂ ਤੋਂ ਵੀ ਉਹ ਡਰਦੇ ਨੇ, ਭੈ ਭੀਤ ਹੁੰਦੇ ਨੇ। ਇਸ ਵਾਸਤੇ ਕਿ ਕਿਤੇ ਕੋਈ ਇਹ ਗੱਲ ਕਹਿ ਨਾ ਦੇਵੇ, ਕਿਤੇ ਸਮਝਾ ਨਾ ਦੇਵੇ, ਕਿਤੇ ਰਾਹ ਨਾ ਪਾ ਦੇਵੇ, ਕਿਤੇ ਟੋਕ ਨਾ ਦੇਵੇ। ਕੌੜੇ ਰਾਖਸ਼ ਨੇ ਵੀ ਤਾਂ ਨਹੀਂ ਆਪ ਖੁਦ ਚੱਲ ਕੇ ਗਏ, ਨਜ਼ਰ ਕਰਕੇ ਹੀ ਜ਼ਿੰਦਗੀ ਬਦਲ ਦਿੱਤੀ। ਹਜ਼ੂਰ ਫਰਮਾਉਂਦੇ ਨੇ, ਅਨੇਕ ਸੁੰਬਰ ਸਾਜ ਬਰੇਂਗੇ, ਰਾਜਕੁਮਾਰੀਆਂ ਸ਼ਹਿਜ਼ਾਦੀਆਂ ਨੇ ਜਿਹੜੇ ਅਨੇਕਾਂ ਸੁੰਬਰ ਸਜਾਉਣਾ ਕੀਤੇ ਸਨ, ਸ਼ਹਿਜ਼ਾਦੀਆਂ ਰਾਜਕੁਮਾਰੀਆਂ ਆਪਣੇ ਵਿਆਹ ਦੇ ਮੌਕੇ ਤੇ ਆਪਣੇ ਦੂਰ ਦੂਰ ਦੇ ਰਾਜਕੁਮਾਰਾਂ ਦੇ ਸਾਹਮਣੇ ਕੁਝ ਸ਼ਰਤਾਂ ਰੱਖਦੀਆਂ ਸਨ ਕਿ ਜੇ ਰਾਜਕੁਮਾਰ ਇਹ ਸ਼ਰਤ ਪੂਰੀ ਕਰ ਦੇਵੇਗਾ ਤਾਂ ਅਸੀਂ ਉਹਨਾਂ ਦੇ ਨਾਲ ਵਿਆਹ ਕਰ ਲਵਾਂਗੀਆਂ, ਤਾਂ ਸ਼ਾਦੀ ਕਰਾਂਗੀਆਂ ਜੇ ਰਾਜਕੁਮਾਰ ਇਹ ਸ਼ਰਤ ਪੂਰੀ ਕਰ ਦੇਵੇ। ਉਹਨੂੰ ਕਹਿੰਦੇ ਸਨ ਇਸ ਤਰੀਕੇ, ਇਸ ਪ੍ਰਕਾਰ ਦੇ ਢੰਗ ਤਰੀਕੇ ਨੂੰ, ਰਸਮ ਨੂੰ ਸੁੰਬਰ, ਅਨੇਕ ਸੁੰਬਰ ਸਾਜ ਬਰੇਂਗੇ, ਅਨੇਕਾਂ ਸੁੰਬਰ ਸਜਾਏ ਸਨ ਜਿਹੜੇ ਰਾਜਕੁਮਾਰੀਆਂ ਨੇ ਬਰੇਂਗੇ, ਜਿਹੜੇ ਵੱਡੇ ਵੱਡੇ ਰਾਜੇ ਕਹਿੰਦੇ ਸਨ ਜਦੋਂ ਅਸੀਂ ਜਾਵਾਂਗੇ ਤੇ ਵਰ ਲਵਾਂਗੇ, ਜਿਵੇਂ ਤੇਰੇ ਤੇ ਅਵਤਾਰ ਨੇ ਸੀਤਾ ਜੀ, ਸੀਤਾ ਨੇ ਉਹਨਾਂ ਨੂੰ ਵਰਿਆ। ਇਸੇ ਪ੍ਰਕਾਰ ਹੋਰ ਕਈ ਵਿਚਾਰਧਾਰਾਵਾਂ ਮਿਲਦੀਆਂ ਨੇ, ਭਗਵਾਨ ਕ੍ਰਿਸ਼ਨ ਜੀ ਦੇ ਸੰਬੰਧ ਵਿੱਚ ਵੀ ਵਿਚਾਰਾਂ ਮਿਲਦੀਆਂ ਹਨ, ਹੋਰ ਰਾਜਾਂ ਦੇ ਜੀਵਨ ਵਿੱਚ ਵੀ ਇਹ ਚੀਜ਼ਾਂ ਮਿਲਦੀਆਂ ਨੇ। ਜਿਹੜੇ ਕਹਿੰਦੇ ਸਨ ਕਿ ਅਨੇਕਾਂ ਸੁੰਬਰ ਜਿਹੜੇ ਰਾਜਕੁਮਾਰੀਆਂ ਨੇ ਸਜਾਏ ਨੇ ਆਪਣੀ ਸੂਰਬੀਰਤਾ ਦੇ ਨਾਲ, ਅਸੀਂ ਉਹਨਾਂ ਰਾਜਕੁਮਾਰੀਆਂ ਨੂੰ ਬਰੇਂਗੇ, ਵਰ ਲਵਾਂਗੇ, ਉਹਨਾਂ ਨਾਲ ਵਿਆਹ ਕਰ ਸਕਾਂਗੇ, ਸਾਡੇ ਅੰਦਰ ਇਹ ਖਾਸੀਅਤ ਹੈ, ਖੂਬੀ ਹੈ, ਜ਼ਰੂਰ ਅਸੀਂ ਉਹਨਾਂ ਸ਼ਹਿਜ਼ਾਦੀਆਂ ਨੂੰ ਵਰ ਲਵਾਂਗੇ, ਉਹਨਾਂ ਨਾਲ ਵਿਆਹ ਕਰਾਂਗੇ।
ਬ੍ਰਹਮ ਮਹੇਸ਼ਵਰ ਬਿਸਨ ਸੱਚੀ ਪਤ।
ਹਜ਼ੂਰ ਫਰਮਾਉਂਦੇ ਨੇ ਹੋਰ ਰਾਜਿਆਂ ਦੀ ਤਾਂ ਗੱਲ ਹੀ ਛੱਡੋ, ਬ੍ਰਹਮਾ ਮਹੇਸ਼ਰ ਦੇਵਤਿਆਂ ਦਾ ਮਹਾਨ ਈਸ਼ਵਰ, ਮਹੇਸ਼ ਵੱਡਾ ਈਸ਼ਵਰ, ਵੱਡਾ ਦੇਵਤਾ ਸ਼ਿਵਾ, ਜਿਹੜਾ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਮੁਤਾਬਿਕ ਤਮਾਮ ਜੀਵਾਂ ਦਾ ਕਾਤਿਲ ਹੈ, ਸਾਰਿਆਂ ਜੀਵਾਂ ਨੂੰ ਉਹ ਆਪ ਨਾਸ਼ ਕਰਦਾ, ਮਹੇਸ਼ਰ ਵੱਡਾ ਈਸ਼ਵਰ ਸ਼ਿਵਾ, ਸ਼ਿਵ ਜੀ, ਬਿਸਨ ਸੱਚੀ ਪਤ, ਬਿਸਨ ਵਿਸ਼ਨੂੰ, ਪ੍ਰਭੂ ਵੱਲੋਂ ਜੋ ਤਮਾਮ ਜੀਵਾਂ ਨੂੰ ਰੁਜ਼ਗਾਰ ਦਿੰਦਾ, ਜਿਸ ਦੇ ਜ਼ਿੰਮੇ ਇਹ ਡਿਊਟੀ ਲੱਗੀ ਹੋਈ ਹੈ ਕਿ ਸਭ ਜੀਵਾਂ ਨੂੰ ਰੋਜ਼ੀ ਰੋਟੀ ਦੇਣੀ। ਸੱਚੀ ਪਤ, ਸਵਰਗ ਦੇ ਰਾਜੇ ਇੰਦਰ ਦੀ ਪਤਨੀ ਦਾ ਨਾਮ ਹੈ ਸੱਚੀ, ਉਹਦਾ ਨਾਮ ਹੀ ਵਰਣਨ ਕਰ ਰਹੇ ਨੇ ਸੱਚੀ। ਉਹਦਾ ਜਿਹੜਾ ਪਤੀ ਹੋਵੇ ਉਹ ਕੌਣ ਹੋਇਆ? ਇੰਦਰ। ਇੰਦਰ ਜਿਹੜਾ ਸਵਰਗ ਦਾ ਰਾਜ ਹੈ, ਦੇਵਤਿਆਂ ਦਾ ਰਾਜ ਹੈ, ਬ੍ਰਹਮਾ ਹੋਵੇ, ਸ਼ਿਵਜੀ ਹੋਵੇ, ਵਿਸ਼ਨੂੰ ਹੋਵੇ, ਰਾਜਾ ਸੱਚੀ ਸਵਰਗ ਦੀ ਰਾਣੀ ਦਾ ਪਤੀ ਇੰਦਰ ਰਾਜਾ ਵੀ ਕਿਉਂ ਨਾ ਹੋਵੇ,
ਅੰਤ ਫਸੇ ਜਮ ਫਾਸ ਪਰੇਂਗੇ,
ਅੰਤ ਫਸੇ ਜਮ ਫਾਸ ਪਰੇਂਗੇ, ਉਹ ਅੰਤ ਕਰਨ ਵਾਲੇ ਧਰਮ ਰਾਜਾ ਦੀ ਮੌਤ ਰੂਪੀ ਫਾਹੀ ਦੇ ਵਿੱਚ ਫਸੇ ਹੋਏ ਨੇ, ਤੇ ਮੌਤ ਰੂਪੀ ਫਾਹੀ ਦੇ ਵਿੱਚ ਫਸੇ ਹੋਏ ਜਮ ਫਾਸ ਪਰੇਂਗੇ, ਜਮਾਂ ਦੀ ਫਾਹੀ ਵਿੱਚ ਪੈ ਜਾਣਗੇ। ਕਿਉਂਕਿ ਜਿਹੜਾ ਆਰਡਰ ਗਵਰਨਮੈਂਟ ਵੱਲੋਂ ਹੁੰਦਾ ਹੈ, ਪੁਲਿਸ ਦੇ ਕਰਮਚਾਰੀ ਹੱਥਕੜੀਆਂ ਲਗਾ ਕੇ ਉਹਨੂੰ ਅਮਲ ਵਿੱਚ ਲਿਆਉਂਦੇ ਨੇ। ਇਹ ਠੀਕ ਇਸੇ ਤਰ੍ਹਾਂ ਅੰਤ ਕਰਨ ਵਾਲਾ ਧਰਮ ਰਾਜਾ, ਜਿਵੇਂ ਅੰਤ ਕੋ ਅੰਤ ਕੇ ਧਾਮ ਸਿਧਾਰੇ ਪਿੱਛੇ ਕਹੇ ਆਏ ਨੇ, ਸਭਨਾ ਜੀਵਾਂ ਦੇ ਅੰਤ ਕਰਨ ਵਾਲੇ ਯਮ ਰਾਜ ਧਰਮ ਰਾਜਾ ਦੀ ਮੌਤ ਰੂਪੀ ਫਾਹੀ ਵਿਚ ਫਸੇ ਹੋਏ ਜਮ ਫਾਸ ਪਰੇਂਗੇ, ਉਹ ਜਮਾਂ ਦੀਆਂ ਫਾਹੀਆਂ ਵਿਚ ਪੈ ਜਾਣਗੇ, ਜਮ ਉਹਨਾਂ ਨੂੰ ਬੰਨ ਲੈਣਗੇ। ਜਿਹੜਾ ਵੀ ਦੇਹ ਵਿਚ ਆਇਆ, ਜਿਹੜਾ ਵਿਚ ਵੀ ਸਰੀਰ ਵਿਚ ਆਇਆ, ਉਹਦੇ ਗਲ ਵਿਚ ਇਕ ਦਿਨ ਮੌਤ ਦੀ ਫਾਹੀ ਤਾਂ ਪੈਣੀ ਹੀ ਪੈਣੀ ਏ। ਬੇਸ਼ਕ ਉਹ ਸ਼ਿਵਾ ਹੋਵੇ, ਇੰਦਰ ਹੋਵੇ, ਵਿਸ਼ਨੂੰ ਹੋਵੇ, ਬ੍ਰਹਮਾ ਹੋਵੇ, ਅੰਤ ਉਹਨਾਂ ਦੇ ਗਲਾਂ ਵਿਚ ਜਮਾਂ ਦੀ ਫਾਹੀ ਮੌਤ ਜ਼ਰੂਰ ਪਵੇਗੀ, ਉਹਨਾਂ ਦੀ ਮੌਤ ਹੋਵੇਗੀ, ਸਰੀਰ ਉਹਨਾਂ ਦੇ ਨਾਸ ਹੋਣਗੇ।
ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ,
ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ, ਪ੍ਰਸ ਦਾ ਅਰਥ ਹੈ ਪਰਸਨਾ, ਛੂਹਣਾ।
ਗੁਰ ਅਮਰਦਾਸ ਪਰਸੀਏ ਪੂਮ ਪਾਤਿਕ ਬਿਨਾ ਸਹਿ, ਗੁਰ ਅਮਰਦਾਸ ਪਰਸੀਏ ਸਿੱਧ ਸਾਧਿਕ ਆਸਾ ਸਹਿ, ਗੁਰ ਅਮਰਦਾਸ ਪਰਸੀਏ ਅਪੋ ਲੱਭੇ ਗੋ ਚੁੱਕੇ।
ਸਵਈਏ ਮਹੱਲੇ ਤੀਜੇ ਕੇ ਪਰਸ ਪਾਰਸ ਪਰਸ 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 ਗੁਰ ਗੁਰੂ ਕਹਾਇਓ, ਸਵਈਏ ਮਹੱਲੇ ਪੰਜਵੇਂ ਕੇ। ਹਜ਼ੂਰ ਵਰਣਨ ਕਰਦੇ ਨੇ ਪਰਸ ਦਾ ਅਰਥ ਹੁੰਦਾ ਛੋ ਜਾਣਾ, ਕੋਈ ਵੀ ਚੀਜ਼ ਛੋ ਜਾਵੇ ਉਹਨੂੰ ਪਰਸ ਕਹਿੰਦੇ ਨੇ।
ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ,
ਪਰ ਜੋ ਲਿਖਣ ਸ਼ੈਲੀ ਦਸ਼ਮੇਸ਼ ਪਿਤਾ ਜੀ ਨੇ ਬਖਸ਼ਿਸ਼ ਕੀਤੀ ਹੈ, ਭਾਈ ਮਨੀ ਸਿੰਘ ਜੀ ਦੁਆਰਾ ਜੋ ਅੱਖਰ ਲਿਖਵਾਏ ਗਏ ਨੇ, ਜੋ ਉਹਨਾਂ ਨੇ ਉਚਾਰਨ ਕੀਤੇ ਉਵੇਂ ਉਵੇਂ ਭਾਈ ਸਾਹਿਬ ਲਿਖੀ ਗਏ, ਤਾਂ ਇੱਥੇ ਪੱਪੇ ਦੇ ਨੀਚੇ ਅਰਾਰਾ ਹੈ, ਇਹਦਾ ਉਚਾਰਨ ਪ੍ਰਸ ਹੋਵੇਗਾ, ਪਰਸ ਨਹੀਂ ਹੋਵੇਗਾ। ਅਰਥ ਉਹ ਹੀ ਹੈ ਪਰਸਨ ਦਾ, ਛੋਹਣ ਦਾ, ਪਰ ਉਚਾਰਨ ਦਾ ਤਰੀਕਾ ਪ੍ਰਸ ਹੋਵੇਗਾ, ਇਹਨੂੰ ਪਰਸ ਨਹੀਂ ਪੜਨਾ।
ਜੇ ਨਰ ਸ੍ਰੀ ਪਦ ਕੇ ਪ੍ਰਸ ਹੈ ਪਗ, ਪਗ ਚਰਨ,
ਅਕਾਲ ਪੁਰਖ ਵਾਹਿਗੁਰੂ ਜੀ ਦੇ ਪਵਿੱਤਰ ਚਰਨ ਕਮਲ। ਜੇ ਨਰ ਸ੍ਰੀ ਪਦ ਕੇ ਪ੍ਰਸ ਹੈ ਪਗ, ਸ੍ਰੀ ਲਕਸ਼ਮੀ ਮਾਇਆ ਕੁਦਰਤ ਜਿਸ ਨੂੰ ਅਸੀਂ ਕਹਿ ਸਕਦੇ ਹਾਂ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੂਈ ਕੁਦਰਤ ਸਾਜੀ ਹੈ, ਕਰ ਆਸਨ ਡਿੱਠੋ ਚਾਓ, ਦਾਤਾ ਕਰਤਾ ਆਪ ਤੂੰ, ਤੁਸ ਦੇ ਵਹਿ ਕਰੇ ਪਸਾਓ, ਤੂੰ ਜਾਣੋਈ ਸਭ ਸਹਿ, ਦੇ ਲੈ ਸਹਿ ਜਿੰਦ ਗਵਾਓ। ਤੂੰ ਇਹ ਦੇਹਾਂ ਦੀਆਂ ਪੁਸ਼ਾਕਾਂ ਦਿੰਦਾ ਵੀ ਹੈ ਜਿੰਦ ਨੂੰ, ਔਰ ਲੈ ਵੀ ਲੈਣਾ, ਕਿਉਂ ਜਦੋਂ ਚਾਹੇ ਲੈ ਲਵੇ, ਜਦੋਂ ਚਾਹੇ ਦੇ ਦੇਵੇ। ਇਹ ਸਾਰਾ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਉੱਪਰ ਹੀ ਨਿਰਭਰ ਕਰਦਾ ਹੈ, ਕਿਉਂਕਿ ਇਹ ਸਾਰਾ ਕੁਝ ਉਹਦੇ ਆਪਣੇ ਹੱਥ ਵਿੱਚ ਹੈ।
ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ,
ਜਪ ਸਾਹਿਬ ਸਰੀਰ ਦਾ ਕੱਪੜਾ, ਔਰ ਦੇਣ ਵਾਲਾ ਕੌਣ ਹੈ? ਉਹ ਅਕਾਲ ਪੁਰਖ ਵਾਹਿਗੁਰੂ। ਹਾਂ, ਜਿਹੜੇ ਲੋਕ, ਜਿਹੜੇ ਨਾਰ ਪੁਰਸ਼ ਮਾਇਆ ਦੇ ਪਤੀ, ਕੁਦਰਤ ਦੇ ਪਤੀ, ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਨੂੰ ਪਰਸਦੇ ਨੇ, ਚਰਨਾਂ ਨੂੰ ਛੂਹਦੇ ਨੇ ਜੀ,
ਤੇ ਨਰ ਫੇਰ ਨਾ ਦੇ ਤਰਾਂਗੇ।
ਦਸ਼ਮੇਸ਼ ਪਿਤਾ ਜੀ ਫਰਮਾਉਂਦੇ ਨੇ ਉਹ ਪੁਰਸ਼ ਨਰ, ਉਹ ਪੁਰਸ਼ ਉਹ ਮਨੁੱਖ, ਇੱਕੇ ਹੀ ਪੰਕਤੀ ਵਿਚ ਦੋ ਵਾਰੀ ਨਰ ਸ਼ਬਦ ਦਾ ਵਰਣਨ ਕਰ ਦਿੱਤਾ ਹੈ। ਤਾਹੀਓ ਤਾਂ ਦਸ਼ਮੇਸ਼ ਪਿਤਾ ਜੀ ਨੇ ਐਸੀ ਇਹ ਬਾਣੀ ਦੀ ਬਖਸ਼ਿਸ਼ ਕੀਤੀ ਹੈ, ਜਿਸ ਨੂੰ ਪੜ੍ਹ ਕੇ ਇੱਕ ਪਾਣੀ ਐਸਾ ਅੰਮ੍ਰਿਤ ਬਣਾ ਦਿੱਤਾ ਕਿ ਜਿਹੜੇ ਪੁਰਸ਼ ਨਪੁੰਸਕ ਹੋ ਚੁੱਕੇ ਸਨ, ਕਾਇਰ ਹੋ ਚੁੱਕੇ ਸਨ। ਨਰ ਕਹਿੰਦੇ ਨੇ ਮਰਦ ਮਨੁੱਖ ਨੂੰ, ਬਹਾਦਰ ਮਨੁੱਖ ਨੂੰ, ਸੂਰਬੀਰ ਮਨੁੱਖ ਨੂੰ। ਓਏ ਕੋਈ ਨਰਾਂ ਵਾਲੀ ਗੱਲ ਕਰ, ਮਿੰਟ ਮਿੰਟ ਵਿੱਚ ਗੱਲ ਬਦਲ ਜਾਂਦੇ, ਇਉਂ ਲੋਕ ਸਹਿਜੇ ਕਹਿ ਦਿੰਦੇ। ਨਰ ਦਾ ਅਰਥ ਹੈ ਬਹਾਦਰ ਮਨੁੱਖ, ਜਿਹੜਾ ਸੂਰਬੀਰਤਾ ਦੀ ਸਿਖਰ ਤੇ ਪਹੁੰਚ ਚੁੱਕਾ ਹੋਵੇ। ਜੇ ਨਰ ਸ੍ਰੀ ਪਦ ਕੇ ਪ੍ਰਸ ਹੈ ਪਗ, ਤੇ ਨਰ ਫੇਰ ਨਾ ਦੇਹ ਤਰੇਂਗੇ। ਜਿਹੜੇ ਪੁਰਸ਼ ਮਾਇਆ ਦੇ ਪਤੀ ਸ਼੍ਰੋਮਣੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੀ ਸ਼ੋਹ ਪ੍ਰਾਪਤ ਕਰਦੇ ਨੇ, ਉਹ ਪੁਰਸ਼ ਉਹ ਮਨੁੱਖ ਤੇ ਨਰ ਫੇਰ ਨਾ ਦੇਹ ਤਰੇਂਗੇ। ਤੇ ਉਹ ਪੁਰਸ਼ ਉਹ ਮਨੁੱਖ ਉਹ ਮਰਦ ਫੇਰ ਦੁਬਾਰਾ ਦੇਹ ਸਰੀਰ ਨਾ ਤਰੇਂਗੇ, ਨਹੀਂ ਧਾਰਨ ਕਰਨਗੇ, ਉਹ ਦੇਹਾਂ ਤੋਂ ਰਹਿਤ ਹੋ ਜਾਣਗੇ, ਉਹਨਾਂ ਨੂੰ ਦੇਹਾਂ ਨਹੀਂ ਪ੍ਰਾਪਤ ਹੋਣਗੀਆਂ। ਹਾਂ ਠੀਕ ਹੈ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬ੍ਰਿਖ ਜੋਇਓ, ਮਿਲ ਜਗਦੀਸ ਮਿਲਨ ਕੀ ਬਰੀਆ, ਚਿਰੰਕਾਲੇ ਦੇ ਸੰਜਰੀਆ। ਗੌੜੀ ਮਹੱਲਾ ਪੰਜਵਾਂ। ਹਜ਼ੂਰ ਨੇ ਅੱਗੇ ਪਿੱਛੇ ਦੋ ਐਸੇ ਸ਼ਬਦ ਉਚਾਰਨ ਕੀਤੇ ਨੇ, ਗੌੜੀ ਰਾਗ ਦਾ ਆਰੰਭ ਇਥੋਂ ਕੀਤਾ ਨੇ।
ਕਿਨ ਬਿਦ ਕੁਸਲ ਹੋਤ ਮੇਰੇ ਪਾਈ,
ਕਿਉਂ ਪਾਈਏ ਹਰ ਰਾਮ ਸਹਾਈ। ਕਿਉਂ ਕੁਸ਼ਲ ਦਾ ਅਰਥ ਹੈ ਸੁਖੀ ਕਿਵੇਂ ਹੋਈਏ, ਕਿਵੇਂ ਸੁਖ ਪ੍ਰਾਪਤ ਹੋਵੇ। ਸਵਾਲ ਹੈ ਕਿਨ ਬਿਦ ਕੁਸ਼ਲ ਹੋਤ ਮੇਰੇ ਭਾਈ, ਕਿਉਂ ਪਾਈਏ ਹਰਾਮ ਸਹਾਈ। ਤਾਂ ਗੁਰੂ ਜੀ ਨੇ ਪੁੱਛਿਆ ਤੈਨੂੰ ਸੁਖ ਨਹੀਂ, ਮਾਇਆ ਕਰਕੇ ਸੁਖੀ ਨਹੀਂ ਹੋਇਆ, ਰਾਜ ਕਰਕੇ ਸੁਖੀ ਨਹੀਂ ਹੋਇਆ। ਤਾਂ ਬੇਨਤੀ ਕੀਤੀ ਉਹਨੇ, ਸਾਧਕ ਨੇ ਬੇਨਤੀ ਕੀਤੀ ਜੀ, ਕੁਸ਼ਲ ਨਾ ਕਰੇ ਮੇਰੀ ਸਭ ਮਾਇਆ, ਉੱਚੇ ਮੰਦਰ ਸੁੰਦਰ ਛਾਇਆ। ਗੌੜੀ ਮਹੱਲਾ ਪੰਜਵਾਂ, ਇਹਨਾਂ ਚੀਜ਼ਾਂ ਵਿੱਚ ਸੱਚੇ ਪਾਤਸ਼ਾਹ ਸੁਖ ਨਹੀਂ ਪ੍ਰਾਪਤ ਹੋਇਆ। ਤੁਸੀਂ ਕਿਰਪਾ ਕਰਕੇ ਦੱਸੋ। ਤਾਂ ਸਤਿਗੁਰੂ ਜੀ ਨੇ ਕੁਝ ਢੰਗ ਦੱਸਿਆ, ਕੁਝ ਤਰੀਕਾ ਦੱਸਿਆ, ਸੇਵਾ ਕਰਿਆ ਕਰ ਸਤਿਗੁਰੂ ਦੀ, ਸਤਿਗੁਰੂ ਦੀ ਸੰਗਤ ਦੀ, ਤੇ ਸੰਗਤ ਵਿੱਚ ਗੁਰੂ ਨੂੰ ਪ੍ਰਤੱਖ ਵਰਤਦਾ ਦੇਖ ਕੇ ਸੇਵਾ ਕਰ, ਸਤਿਕਾਰ ਨਾਲ, ਭਾਵਨਾ ਦੇ ਨਾਲ, ਤੇ ਨਾਲ ਨਾਲ ਕਰੀ ਜਾਇਆ ਕਰ ਸਿਮਰਨ। ਬਸ ਇਹੋ ਹੀ ਤਰੀਕਾ ਹੈ। ਇਵੇਂ ਸੁਖ ਵੀ ਹੋਵੇਗਾ ਤੇ ਇਵੇਂ ਤੈਨੂੰ ਰਾਮ ਜੀ ਵੀ ਪ੍ਰਾਪਤ ਹੋ ਜਾਣਗੇ, ਵਾਹਿਗੁਰੂ ਜੀ ਵੀ ਪ੍ਰਾਪਤ ਹੋਣਗੇ, ਉਹਨਾਂ ਦੀ ਬਖਸ਼ਿਸ਼ ਵੀ ਪ੍ਰਾਪਤ ਹੋਵੇਗੀ, ਇਉਂ ਤੂੰ ਦੇਹਾਂ ਤੋਂ ਰਹਿਤ ਹੋ ਸਕੇਗਾ। ਹਾਂ, ਤੇ ਨਾਲ ਫੇਰ ਨਾ ਦੇਹ ਤਰਾਂਗੇ ਉਹ ਪੁਰਸ਼, ਉਹ ਮਨੁੱਖ, ਉਹ ਲੋਕ ਦੁਬਾਰਾ ਫੇਰ ਦੇਹਾਂ ਨੂੰ ਧਾਰ ਨਹੀਂ ਕਰਨਗੇ, ਉਹਨਾਂ ਨੂੰ ਫੇਰ ਸਰੀਰ ਨਹੀਂ ਪ੍ਰਾਪਤ ਹੋਵੇਗਾ, ਉਹ ਫਿਰ ਦੇਹਾਂ ਵਿੱਚ ਨਹੀਂ ਆਉਣਗੇ, ਕਿਉਂਕਿ ਦੇਹਾਂ ਘਟਣ ਤੇ ਵਧਣ ਵਾਲੀਆਂ ਨੇ। ਚੰਦਰਮਾ ਦੀ ਦੇਹ ਵੀ ਕਿਉਂ ਨਾ ਹੋਵੇ, ਘਟਦੀ ਨਹੀਂ, ਘਟਦੀ ਹੈ, ਵਧਦੀ ਵੀ ਹੈ, ਕਿਉਂਕਿ ਜਦੋਂ ਅਮਾਵਸਿਆ ਹੁੰਦੀ ਏ ਉਦੋਂ ਵਧਣੀ ਸ਼ੁਰੂ ਹੁੰਦੀ ਏ, ਵਧਦਾ ਜਾਂਦਾ, ਛੋਟਾ ਜਿਹਾ ਹੁੰਦਾ, ਤੇ ਫਿਰ ਜਿਸ ਵੇਲੇ ਪੂਰਨਮਾਸ਼ੀ ਆਉਂਦੀ ਏ ਫਿਰ ਘਟਣੀ ਸ਼ੁਰੂ ਹੋ ਜਾਂਦੀ ਏ। ਦੇਵਤਿਆਂ ਦੀਆਂ ਦੇਹਾਂ ਵਿੱਚ ਵੀ ਘਟਾ ਤੇ ਵਧਾ ਆਉਂਦਾ ਹੈ, ਪਰ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ, ਤੇ ਨਰ ਫੇਰ ਨਾ ਦੇਹ ਤਰਾਂਗੇ। ਜਿਹੜੇ ਪੁਰਸ਼ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੀ ਸ਼ੋਹ ਪ੍ਰਾਪਤ ਕਰਦੇ ਨੇ, ਜੇ ਪਾਰਸ ਨੂੰ ਪਰਸ ਕੇ ਲੋਹਾ ਸੋਨਾ ਹੋ ਜਾਂਦਾ ਹੈ, ਤੇ ਗੁਰੂ ਦੀ ਚਰਨ ਸ਼ੋਹ ਪ੍ਰਾਪਤ ਕਰਕੇ ਵੀ ਮਨੁੱਖ ਦੇਹਾਂ ਤੋਂ ਰਹਿਤ ਹੋ ਜਾਂਦਾ ਹੈ, ਫਿਰ ਨਹੀਂ ਦੇਹ ਪ੍ਰਾਪਤ ਹੁੰਦੀ। ਉਹ ਪੁਰਸ਼ ਫੇਰ ਸਰੀਰਾਂ ਨੂੰ, ਦੇਹਾਂ ਨੂੰ, ਜਨਮਾਂ ਨੂੰ ਨਹੀਂ ਧਾਰਨ ਕਰਨਗੇ, ਉਹ ਜਨਮ ਤੇ ਮਰਨ ਤੋਂ ਰਹਿਤ ਹੋ ਜਾਵੇਗੀ, ਉਹ ਜਨਮਾਂ ਤੇ ਮਰਨ ਤੋਂ ਰਹਿਤ ਹੋ ਜਾਣਗੇ, ਉਹ ਜਨਮਾਂ ਵਿੱਚ ਨਹੀਂ ਆਉਣਗੇ, ਸਰੀਰਾਂ ਵਿੱਚ ਨਹੀਂ ਆਉਣਗੇ। ਹਾਂ, ਕਦੇ ਕਦੇ ਅਕਾਲ ਪੁਰਖ ਵਾਹਿਗੁਰੂ ਨੇ ਉਹਨਾਂ ਤੋਂ ਕੁਦੇ ਜ਼ਿੰਮੇ ਕੋਈ ਸੇਵਾ ਲਾਣੀ ਹੋਵੇ, ਕੋਈ ਡਿਊਟੀ ਲਾਣੀ ਹੋਵੇ, ਤੇ ਹੁਕਮੀ ਬੰਦੇ ਬਣ ਕੇ ਉਹ ਸੰਸਾਰ ਤੇ ਜ਼ਰੂਰ ਆ ਜਾਂਦੇ ਨੇ ਪਾਰ ਉਪਕਾਰ ਕਰਨ ਵਾਸਤੇ। ਤਾਂਹੀਓ ਕਹਿੰਦੇ ਨੇ ਜਨਮ ਮਰਨ ਦੋਹੁ ਮਹਿ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਓ ਲੈਨ ਮਿਲਾਏ। ਸੂਹੀ ਮਹੱਲਾ ਪੰਜਵਾਂ, ਜਨਮ ਮਰਨ ਤੋਂ ਰਹਿਤ ਹੋ ਜਾਂਦੇ ਨੇ ਉਹ ਪੁਰਸ਼, ਫੇਰ ਦੇਹਾਂ ਨੂੰ ਸਰੀਰਾਂ ਨੂੰ ਨਹੀਂ ਧਾਰਨ ਕਰਦੇ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੀ ਸ਼ੋਹ ਪ੍ਰਾਪਤ ਕੀਤੀ, ਜੋ ਪ੍ਰਭੂ ਦੇ ਚਰਨਾਂ ਨੂੰ ਪਰਸ਼ ਦੇ ਰਹੇ, ਛੋਹ ਦੇ ਰਹੇ। ਆਈਏ ਅਸੀਂ ਵੀ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ, ਸੱਚੇ ਪਾਤਸ਼ਾਹ ਸਾਨੂੰ ਵੀ ਆਪਣੀ ਚਰਨ ਸ਼ਰਨ ਬਖਸ਼ੋ, ਸਾਨੂੰ ਵੀ ਆਪਣੇ ਚਰਨਾਂ ਦੀ ਪਾਵਨ ਸ਼ੋਅ ਬਖਸ਼ੋ, ਜਿਸ ਦੁਆਰਾ ਅਸੀਂ ਵੀ ਇਹਨਾਂ ਸਰੀਰਾਂ ਤੋਂ, ਇਹਨਾਂ ਦੇਹਾਂ ਤੋਂ ਰਹਿਤ ਹੋ ਕੇ ਸਦਾ ਸਦਾ ਤੇਰੇ ਚਰਨਾਂ ਵਿੱਚ ਸਮਾ ਸਕੀਏ। ਇਹਨਾਂ ਵਿਚਾਰਾਂ ਨਾਲ ਅੱਜ ਦਾ ਵਿਚਾਰ ਸਮਾਪਤ ਹੈ। ਅਣਗਿਣਤ ਫੁੱਲਾਂ ਚੁੱਕਾਂ ਹੋਈਆਂ ਹੋਣਗੀਆਂ, ਆਪ ਜੀ ਨੇ ਖਿਮਾ ਬਖਸ਼ਿਸ਼ ਕਰਨੀ। ਗੁਰੂ ਕੀਆਂ ਸੰਤਾਂ ਵੱਲੋਂ ਕਥਾ ਦੇ ਸੰਬੰਧ ਵਿੱਚ ਬੇਨਤੀ ਸੇਵਾ ਆਈਏ। ਸੱਚੇ ਪਾਤਸ਼ਾਹ ਸਰਬਾਦੀ ਕਾਲਨਾ ਥਾਂ ਪਾਣ, ਆਪਣੇ ਦਰੋਂ ਕਰੋਂ ਸਿੱਖੀ ਦੀ ਬਖਸ਼ਿਸ਼ ਕਰਨ।
ਬ੍ਰਹਮ ਮਹੇਸ਼ਰ ਬਿਸ਼ਨ ਸਚੀ ਪਤ, ਅੰਤ ਫਸੇ ਜਮ ਪਾਦ ਪਰੇਂਗੇ, ਜੇ ਨਰ ਸ੍ਰੀ ਪਦ ਕੇ ਪ੍ਰਸ ਹੈ ਪਗ, ਤੇ ਨਰ ਫੇਰ ਨਾ ਦੇਹ ਤਰੇਂਗੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੁਣ ਮੇਰੇ ਸਾਹਿਬ ਪਾਈ, ਹੋ ਤਿਸ ਕੈ ਫਲ ਜਾ, ਉਹ ਨਿਰਗੁਣਿਆ ਥਾਵੇ ਥਾ। दे निथावे था।
सतनाम श्री वाहेगुरु साहिब जीओ, कहां बेओ जो दो लूचन मूंद के बैठ रहे हो, बक ध्यान लगायो, नात तिरयो लिए सात समुंदरन, लोक गयो पर लोक गवायो, बात की ओब के आंसो बैठ के ऐसे ही ऐसे तो बैस बतायो, साच कहो सुन ले ओ सब, जिन प्रेम कियो तिन ही प्रभ पायो, साच कहो सुन ले ओ सब, जिन प्रेम कियो तिन ही प्रभ पायो।
वाहिगुरु जी का खालसा, वाहिगुरु जी की फतह। परम सत्कार सम्मान योग गुरु रूप खालसा सात संग जियो साहिबे कमाल साहिबे जमाल पीरान पीर मीरान मीर सर्वरे कायनात कुल आलम दे सुल्तान राजान राज पानान पान देवान देव उपमा महान दे समर्थ साहिब तन तन सतगुरु आद श्री गुरु ग्रंथ साहिब महाराज जी दी पवित्र हजूरी विखे शिशोभित होके आप जी ने इलाही बाणी दरगाही बाणी निरंकारी बाणी सचखंडी बाणी दा अमृत कीर्तन गुरु प्यारे गुरु स्वारे कीर्तनिया पासो सरवण करके आनंद प्राप्त कीता है। गरीब निवाज दुष्ट दमन दशमेश पिता साहिब श्री गुरु गोबिंद सिंह साहिब दशमेश पिता जी आज दे विचार दा आगाज करदिया होया नामे इस सवैये अंदर जिस विचार दा आरंभ कर रहे हन बहुत पुरातन कर्म है बहुत पुरातन धर्म है। आइए पहले हजूर दे मनोहर शब्दां विच सरवण करिए ते फिर मिलके उस नूं विचारन दा यतन करिए। जी
कहां बेओ जो दो लूचन मैं मूंद के बैठ रहे हो बक ध्यान लगायो,
कहां पयो जो दो लोचन मूंद के बैठ रहे हो बक ध्यान लगायो। ध्यान असल विच उस एकाग्रता दा नाम है जिस द्वारा उस अगम नूं उस अलख नूं मनुख धरती दे उपर बैठिया होया देख सकदा है दीदार कर सकदा है जां इउं भी समझ सकदे हां कि ध्यान ओ शीशा है जिस विचों अपने चेहरे दी बजाए अपने मुखड़े दी बजाए असी वाहिगुरु नूं देख सकते हैं जिस विचों अपना आप नहीं बल्कि पार ब्रह्म परमेश्वर दा दीदार प्राप्त होवेगा। ध्यान दी पहली अवस्था ये है ਕਿ ਜਦੋਂ ਕੋਈ ਪ੍ਰਭੂ ਦੇ ਧਿਆਨ ਵਿੱਚ ਬੈਠਦਾ, ਪ੍ਰਭੂ ਦੇ ਧਿਆਨ ਵਿੱਚ ਜੁੜਦਾ, ਉਹਨੂੰ ਆਪਣਾ ਆਪ ਹੀ ਭੁੱਲ ਜਾਂਦਾ, ਆਪਣਾ ਆਪ ਹੀ ਵਿਸਰ ਜਾਂਦਾ। ਆਪਣਾ ਆਪ ਵਿਸਾਰਨਾ ਹੀ ਤੇ ਧਿਆਨ ਦਾ ਧੇ ਹੈ, ਧਿਆਨ ਦਾ ਪ੍ਰਯੋਜਨ ਹੈ। ਜੇ ਧਿਆਨ ਵਿੱਚ ਬੈਠੇ ਹਾਂ, ਆਪਣਾ ਆਪ ਪ੍ਰਤੀਤ ਹੁੰਦਾ ਰਹੇ, ਆਪਣਾ ਆਪ ਵਿਖਾਈ ਦਿੰਦਾ ਰਹੇ, ਤਾਂ ਧਿਆਨੀ ਨੂੰ ਸਮਝਣਾ ਚਾਹੀਦਾ ਅਜੇ ਉਹਦਾ ਧਿਆਨ ਨਹੀਂ, ਅਜੇ ਉਹਨੂੰ ਧਿਆਨ ਪ੍ਰਾਪਤ ਨਹੀਂ ਹੋਇਆ। ਹਾਂ, ਧਿਆਨ ਉਹ ਸ਼ੀਸ਼ਾ ਹੈ ਜਿਸ ਵਿੱਚੋਂ ਅਸੀਂ ਅਕਾਲ ਪੁਰਖ ਵਾਹਿਗੁਰੂ ਦਾ ਦੀਦਾਰ ਕਰ ਸਕਦੇ। ਧਿਆਨ ਉਹ ਚਸ਼ਮਾ ਹੈ, ਧਿਆਨ ਉਹ ਦੂਰਬੀਨ ਹੈ ਜਿਸ ਦੁਆਰਾ ਉਸ ਅਲੱਗ ਅਕਾਲ ਪੁਰਖ ਵਾਹਿਗੁਰੂ ਨੂੰ, ਜਿਹੜਾ ਲੱਖਾਂ ਤੇ ਆਕਾਸ਼ਾਂ ਪਤਾਲਾਂ ਵਿੱਚ ਪਰਿਪੂਰਨ ਹੈ, ਵਿਆਪਕ ਹੈ, ਸੱਚਖੰਡ ਵਿੱਚ ਬੈਠੇ ਹੋਏ ਨੂੰ ਇਸ ਦੁਨੀਆਂ ਤੇ ਇੱਕ ਇੱਕ ਵਰਿਕਸ਼ ਦੇ ਪੱਤਰੇ ਵਿੱਚ, ਮਿੱਟੀ ਦੇ ਇੱਕ ਇੱਕ ਕਣ ਵਿੱਚ ਧਿਆਨ ਦੀ ਦੂਰਬੀਨ, ਧਿਆਨ ਦੇ ਚਸ਼ਮੇ ਦੁਆਰਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਦੇਖਿਆ ਜਾ ਸਕਦਾ ਹੈ। ਤੇ ਧਿਆਨ ਉਹ ਧਾਰਨਾ ਹੈ ਜਿਸ ਨੂੰ ਧਾਰਨ ਕਰਕੇ ਮਨੁੱਖ ਅਕਾਲ ਪੁਰਖ ਵਾਹਿਗੁਰੂ ਤੋਂ ਜੁਦਾ ਨਹੀਂ ਰਹਿੰਦਾ, ਵੱਖਰਾ ਨਹੀਂ ਰਹਿੰਦਾ। ਬਹੁਤ ਸਾਰੀਆਂ ਮਿਸਾਲਾਂ ਹਨ, ਬਹੁਤ ਸਾਰੀਆਂ ਵਿਚਾਰਾਂ ਹਨ, ਕਿਉਂਕਿ ਐਸੀਆਂ ਚੀਜ਼ਾਂ ਵੀ ਨੇ ਜਿਵੇਂ ਇੱਕ ਭਰਿੰਗੀ ਕੀੜਾ ਹੈ, ਉਹ ਅਜਿਹਾ ਕੀੜੀ ਦਾ ਧਿਆਨ ਕਰਦਾ ਹੈ ਕਿ ਉਹਨੂੰ ਆਪਣਾ ਰੂਪ ਬਣਾ ਲੈਂਦਾ ਹੈ। ਪ੍ਰਭੂ ਦੀ ਰਚਨਾ ਵਿੱਚੋਂ, ਪ੍ਰਭੂ ਦੀ ਸਾਜਨਾ ਵਿੱਚੋਂ, ਪ੍ਰਭੂ ਦੀ ਸ੍ਰਿਸ਼ਟੀ ਵਿੱਚੋਂ ਜੇ ਇੱਕ ਕੀੜੇ ਦੇ ਧਿਆਨ ਵਿੱਚ ਇੰਨੀ ਸ਼ਕਤੀ ਹੈ ਕਿ ਉਹ ਜੇ ਕੀੜੀ ਦਾ ਧਿਆਨ ਕਰੇਗਾ ਤਾਂ ਉਸਨੂੰ ਭਰਿੰਗੀ ਬਣਾ ਦੇਵੇਗਾ, ਜਿਹੜਾ ਮਨੁੱਖ ਅਕਾਲ ਪੁਰਖ ਵਾਹਿਗੁਰੂ ਜੀ ਦਾ ਧਿਆਨ ਕਰੇਗਾ ਭਲਾ ਅਕਾਲ ਪੁਰਖ ਵਾਹਿਗੁਰੂ ਜੀ ਉਸਨੂੰ ਆਪਣਾ ਰੂਪ ਨਹੀਂ ਬਣਾਉਣਗੇ। ਜਿਹੜਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਧਿਆਨ ਕਰਦਾ ਹੈ, ਵਕਤ ਆਉਣ ਤੋਂ ਉਹ ਪਾਰ ਬ੍ਰਹਮ ਪਰਮੇਸ਼ਵਰ ਦਾ ਸਰੂਪ ਹੋ ਜਾਂਦਾ, ਪ੍ਰਭੂ ਦਾ ਤੇ ਉਸ ਦਾ ਕੋਈ ਵੱਖਰਾਪਨ ਨਹੀਂ ਰਹਿੰਦਾ। ਪਰ ਸਵਾਲ ਇਹ ਹੈ, ਧਿਆਨ ਰੂਪ ਹੋਏ ਆਸਨ ਪਾਵੈ, ਸੱਚ ਨਾਮ ਤਾੜੀ ਚਿਤ ਲਾਵੈ, ਗੌੜੀ ਅਸਪਦੀਆ ਮਹੱਲਾ ਪਹਿਲਾ। ਜਦੋਂ ਵੀ ਪ੍ਰਭੂ ਦਾ ਧਿਆਨ ਕਰਨਾ, ਉਦੋਂ ਪ੍ਰਭੂ ਦੇ ਧਿਆਨ ਰੂਪ ਹੋ ਕੇ ਕਰਨਾ। ਪਾਣੀ ਮਿੱਠਾ ਹੋ ਜਾਂਦਾ ਥੋੜੀ ਜੀ ਸ਼ੱਕਰ ਨਾਲ, ਸ਼ੱਕਰ ਥੋੜੀ ਜੀ ਮਿੱਠਲ ਦੇ ਦਿੰਦੀ ਏ ਪਾਣੀ ਨੂੰ, ਪਰ ਜਦੋਂ ਤੱਕ ਉਹ ਸ਼ੱਕਰ ਢਲੇ ਨਾ, ਜਦੋਂ ਤੱਕ ਉਹ ਸ਼ੱਕਰ ਪਾਣੀ ਵਿੱਚ ਸਮਾਵੇ ਨਾ, ਉਦੋਂ ਤੱਕ ਪਾਣੀ ਵਿੱਚ ਮਿੱਠਤ ਨਹੀਂ ਪੈਦਾ ਹੁੰਦੀ। ਜਦੋਂ ਤੱਕ ਅਸੀਂ ਦੇਹ ਵੱਲੋਂ ਢਲੀਏ ਨਾ, ਜਦੋਂ ਤੱਕ ਸਾਡਾ ਖਿਆਲ ਸਰੀਰ ਵੱਲੋਂ ਬਦਲੇ ਨਾ, ਜਦੋਂ ਤੱਕ ਅਸੀਂ ਸਰੀਰ ਤੋਂ ਉੱਪਰ ਨਾ ਹੋਈਏ, ਉਦੋਂ ਤੱਕ ਸਹੀ ਤੌਰ ਤੇ ਪਹਿਲੀ ਨਿਸ਼ਾਨੀ ਤੇ ਹੈ ਕਿ ਧਿਆਨ ਹੈ ਹੀ ਨਹੀਂ। ਤੇ ਜਦੋਂ ਸਰੀਰ ਵਜੋਂ ਢਲ ਜਾਵਾਂਗੇ, ਸਰੀਰ ਤੋਂ ਉੱਪਰ ਹੋ ਜਾਵਾਂਗੇ, ਤੇ ਫਿਰ ਤੂੰ ਹੀ ਰਹਿ ਜਾਵੇਗਾ, ਤੇ ਤੂੰ ਹੀ ਦੇ ਧਿਆਨ ਵਿੱਚ ਇਸ ਸਰੀਰ ਅੰਦਰੋਂ ਜਿਵੇਂ ਇੱਕ ਮਟਕੇ ਵਿੱਚ ਪਾਣੀ ਪਾ ਦਈਏ ਤੇ ਉਹ ਥੋੜਾ ਥੋੜਾ ਸਿਮਦਾ ਰਹਿੰਦਾ, ਔਰ ਇੰਜ ਹੀ ਪ੍ਰਤੀਤ ਹੁੰਦਾ ਜਿਵੇਂ ਇਹਦੇ ਵਿੱਚੋਂ ਪਾਣੀ ਬਾਹਰ ਡੁੱਲ ਰਿਹਾ। ਜਿਸ ਮੌਕੇ ਤੇ ਅਸੀਂ ਤੂੰ ਹੀ ਦੇ ਧਿਆਨ ਵਿੱਚ ਜੁੜਾਂਗੇ, ਤਾਂ ਫਿਰ ਸਾਡੀ ਰਸਨਾ ਤੋਂ, ਸਾਡੀ ਜ਼ੁਬਾਨ ਤੋਂ, ਸਾਡੇ ਸਰੀਰ ਦੇ ਇੱਕ ਇੱਕ ਰੋਮ ਵਿੱਚੋਂ ਵੀ ਤੂੰ ਹੀ ਦੀ ਧੁਨੀ ਸ਼ੁਰੂ ਹੋਵੇਗੀ, ਕਿਉਂਕਿ ਅਸੀਂ ਤੂੰ ਹੀ ਦੇ ਧਿਆਨ ਵਿੱਚ ਸਮਾ ਜਾਵਾਂਗੇ। ਹਾਂ, ਜਦੋਂ ਕੋਈ ਇਕਾਗਰ ਹੁੰਦਾ, ਜਦੋਂ ਕਿਸੇ ਦਾ ਧਿਆਨ ਪਰਪੱਕ ਹੁੰਦਾ, ਉਸ ਮੌਕੇ ਤੇ ਆਤਮਕ ਅਵਸਥਾਵਾਂ, ਆਤਮਕ ਜ਼ਿੰਦਗੀ ਐਸੀ ਹੋ ਜਾਂਦੀ ਏ
तू तू करता तू पया मुझ में रहा न जब आपा पर का मिट गया जत देखा तत तू।
सलोक भगत कबीर के हां ध्यान जदों करने ओदों शरीर तो उपर हो के करने सिर्फ शरीर तो ही नहीं शरीर नाल संबंध इंद्रे ने ते इना इंद्रियां तो भी उपर उठने इंद्रियां तो तासी उपर उठ सकांगे ये अखां बंद कर लईए मौन धारण कर लईए इहदे नाल योगियां ने गुदा ते होर इंद्रियां ते काबू पाण लई भी कुछ साधन अपनाए ने पर नहीं गुरमत ने गुरु नानक देव जी महाराज ने अजिहे तरीके नाल इंद्रियां तो उपर होण दी प्रेरणा नहीं दित्ती बल्कि जो साडे इंद्रियां विच कमजोरियां हन इउं कह सकदे हां इंद्रियां दे जेड़े पदार्थ ने इंद्रियां दे जेड़े विषय हन इना ते काबू पा लेना जिवें कन्ना दा कर्म है सुनना और खास तौर ते दुनिया दी निंदिया ते चुगली दुनिया दी उस्तति किसे भी व्यक्ति दी जदों तारीफ हुंदी है बड़ा खुश हुंदा पर उसे व्यक्ति नू जे दो आदमी थोड़ा जिहा कुछ कह देन इंज नहीं इंज कर लईए आदमी ढिला जिहा हो जांदा है जिवें तोड़िया होया साग ते पानी ना पाईए ते ओ मुरझाया जिहा प्रतीत हुंदा सब्जी उपर पानी ना पाईए ओ मुरझाई दी लगदी है एवें कोई एक भी अपमान दा ए कान लफज सुन लैन ता आदमी का मन घबरा जांदा है हां इना तो उपर उठना कन्ना नू बंद कर लेना पर रूं पा के नहीं जां कन्ना विच कोई उंगलियां पा के नहीं बल्कि इस ख्याल नाल कि इना कन्ना विच जदों भी कोई तुनी सुनाई देवे उस परमेश्वर दे नाम दी सुनाई देवे बाणी दी तुनी सुनाई देवे सिमरन दी तुनी सुनाई देवे हां इसे तरह जबान दुनिया दी निंदिया कर दीए दुनिया दी उस्तति कर दीए दो ही ते चीजां हो रही ने किते प्रशंसा हो रही है और किते दूसरा पहलू निंदिया हो रही है इउं इना इंद्रियां दे जेड़े वखरे वखरे पदार्थ ने कन्ना दा सुनना अखां दा देखना जुबान दा बोलना चमड़ी दा छूना स्पर्श प्राप्त करना इना तो उपर होना इना नू वश करन दा भाव इना नू दमन करन दा मतलब इना पदार्थां तो उपर हो जाना इंद्रियां तो उपर हो के फिर मन दी विचार आउंदी है ते गुरमत मुताबिक अपना ता मन है ही नहीं मन बेचै सतगुर कै पास गौड़ी सुखमनी महला पंजवां मन तो भी उपर उठना है अखीरला पड़ा मन तो अगे दार्शनिक तौर ते धर्म ग्रंथां दे विचार मुताबिक बुद्धि है और बुद्धि तो अगे कुछ नहीं मन तो अगा बुद्धि श्याम वेद का उपनिषद मन सब तो अगे है मगर इस बुद्धि तो अगे मन तो अगे बुद्धि बुद्धि तो अगे सिर्फ पार ब्रह्म परमेश्वर है अकाल पुरख वाहिगुरु है कहंदे ने आही थरो तो हवाई जहाज उड़दा है न्यूयॉर्क तक पानी पानी के उपर ही दौड़दा जांदा है पानी उपर उड़ाई मारदा जांदा है ठीक इसे तरह बुद्धि तो अगे सिर्फ ब्रह्म सागर है ब्रह्म तो इलावा होर कुछ नहीं ब्रह्म दी सै ब्रह्म सुनी है आप वखानी है आत्म पसारा करण हारा प्रभ बिना नहीं जानी है बिलावल महला पंजवां छंत मंगल ब्रह्म ही ब्रह्म है ब्रह्म तो इलावा होर कुछ नहीं क्योंकि उस अकाल पुरख वाहिगुरु नू ਅਨੇਕਾਂ ਧਰਮ ਗ੍ਰੰਥਾਂ ਨੇ ਇਹ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਨੇ ਅਨੇਕਾਂ ਥਾਵਾਂ ਵਿੱਚ ਸਾਗਰ ਦੇ ਰੂਪ ਵਿੱਚ ਵਰਣਨ ਕੀਤਾ ਹੈ। ਜਬ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਅਨਲਗਮ ਜੈਸੇ ਲਹਿਰ ਮੈਂ ਉਦਦ ਜਲ ਕੇਵਲ ਜਲ ਮਾਹੀ। ਸੋਠ ਰਵਿਦਾਸ ਜੀ, ਸਾਗਰ ਹੀ ਸਾਗਰ ਹੈ, ਪਾਣੀ ਹੀ ਪਾਣੀ ਹੈ, ਸਮੁੰਦਰ ਹੀ ਸਮੁੰਦਰ ਹੈ। ਹਾਂ, ਕਹਿੰਦੇ ਨੇ ਬੁੱਧੀ ਤੋਂ ਅਗਾਂਹ ਫਿਰ